ਲੋਕ ਮਹੱਲਾ ਤੀਜਾ ਗੁਰ ਸਿਖਾ ਤੇ ਸੁਖ ਉਪਜੈ ਫਿਰ ਦੁੱਖ ਨ ਲੱਗੈ ਆਏ ਜੰਮਣ ਮਰਨਾ ਮਿਟ ਗਿਆ ਕਾਲੇ ਕਾ ਕਿਛ ਨਾ ਬਸਾਏ।
ਗੁਰਸੇਵਾ ਤੇ ਸੁਖ ਉਪਜੈ, ਗੁਰਸੇਵਾ ਤੋਂ ਸੁਖ ਹੀ ਸੁਖ ਪੈਦਾ ਹੋਣੇ ਨੇ, ਦੁੱਖ ਪੈਦਾ ਨਹੀਂ ਹੋਣਾ। ਦੁੱਖ ਤਾਂ ਨੇੜੇ ਵੀ ਨਹੀਂ ਆਉਂਦਾ, ਫਿਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੇ ਲੱਗੇ ਆਏ। ਕਾਲਾ ਦਾ ਕਹਿੰਦੇ ਭਰੋਸਾ ਕੋਈ ਨਹੀਂ, ਮੌਤ ਦਾ ਕੋਈ ਭਰੋਸਾ, ਇਸ ਕਰਕੇ ਸਮੇਂ ਦਾ ਕੋਈ ਭਰੋਸਾ ਨਹੀਂ ਹੈ। ਕੋਈ ਵੀ ਇੱਕ ਖਿਣ ਤਸਵੀਰ ਜੀਵਨ ਦਰਸਾ ਜਾਣਾ, ਇੱਕ ਖਿਣ ਵੀ ਉਹਨੂੰ ਨਹੀਂ ਵਿਸਾਰਨਾ ਨਹੀਂ ਚਾਹੀਦਾ ਸਾਨੂੰ, ਹਰ ਵਕਤ ਆਪਣੇ ਜਾਗਦਾ ਰਹਿਣਾ ਚਾਹੀਦਾ। ਹਾਂਜੀ,
ਜੰਮਣ ਮਰਨਾ ਮਿਟ ਗਿਆ ਕਾਲੇ ਕਾ ਕਿਛੁ ਨਾ ਬਸਾਈ।
ਜੰਮਣ ਮਰਨਾ ਮਿਟਾ ਕੇ ਹੀ ਚੈਨ ਲੈਣੀ ਚਾਹੀਦੀ ਹੈ, ਕਾਲ ਦਾ ਕੋਈ ਭਰੋਸਾ ਨਹੀਂ। ਇਹਨੂੰ ਜਿਉਂਦਾ ਚੱਲਣਾ ਚਾਹੀਦਾ, ਕਾਲ ਨੂੰ ਇਹਨੂੰ ਬੰਨ ਕੇ ਰੱਖਣਾ ਚਾਹੀਦਾ ਆਪਣੇ ਕਾਬੂ 'ਚ। ਕਾਲ ਕੀ ਹੈ? ਕਾਲ ਕਲਪਣਾ ਹੀ ਹੈ, ਕਲਪਣਾ ਜਿਹਨੇ ਮਾਰ ਲਈ ਆਪਣੀ, ਕਾਲ ਮਾਰ ਲਿਆ ਉਹਨੇ। ਹਾਂਜੀ,
ਹਰ ਸੇਤੀ ਮਨ ਰਵ ਰਹਿਆ ਸੱਚੇ ਰਹਿਆ ਸਮਾਏ ਨਾਨਕ ਹੋਂ ਬਲਿਹਾਰੀ ਤਿੰਨ ਕੋ ਜੋ ਚੱਲਣ ਸਤਿਗੁਰ ਭਾਈ।
ਜਿਹਦਾ ਹਰਦੇ ਨਾਲ ਮਨ ਲਵਿਆ ਹੋਇਆ ਨਾ, ਆਪਣੇ ਮੂਲ ਨਾਲ ਜਿਹਦਾ ਮਨ ਜੁੜਿਆ ਹੋਇਆ ਹੈ, ਉਹ ਸੱਚੇ ਦੇ ਵਿੱਚ ਸਮਾਇਆ ਹੋਇਆ ਹੈ। ਤੇ ਮੂਲ ਸੱਚਾ ਹੈ, ਮਨ ਝੂਠਾ ਹੈ। ਜਦ ਮਨ ਸੱਚ ਵੱਲ ਨੂੰ ਚੱਲਦਾ ਤਾਂ ਸੱਚਿਆਰਾ ਬਣ ਜਾਂਦਾ, ਫਿਰ ਆਪਣੇ ਮੂਲ 'ਚ ਸਮਾ ਜਾਂਦਾ, ਸੱਚੇ 'ਚ ਸਮਾਇਆ ਰਹਿੰਦਾ, ਸੱਚੇ ਰਹਿਆ ਸਮਾਏ।
ਠੀਕ ਹੈ ਜੀ। ਨਾਨਕ ਹੋਂ ਬਲਿਹਾਰੀ ਤਿੰਨ ਕੋ ਜੋ ਚੱਲਣ ਸਤਿਗੁਰ ਭਾਈ।
ਨਾਨਕ ਕਹਿੰਦਾ ਉਹਨਾਂ ਦੇ ਮੈਂ ਕੁਰਬਾਨ ਜਾਂਦਾ ਜਿਹੜੇ ਸਤਿਗੁਰ ਦੀ ਇੱਛਾ ਅਨੁਸਾਰ ਚੱਲਦੇ ਨੇ, ਸਤਿਗੁਰ ਦੇ ਭਾਣੇ ਚੱਲਦੇ ਨੇ, ਉਹਨਾਂ ਦੇ ਕੁਰਬਾਨ ਜਾਂਦੇ। ਹਾਂਜੀ,
ਇੱਥੇ ਜਿਹੜਾ ਅੱਖਰ ਤਿੰਨ ਲਿਖਿਆ ਨਾ ਜੀ, ਤਿੰਨ ਕੋ, ਉਹਦੇ ਤੇ ਟਿੱਪੀ ਦੀ ਵਰਤੋਂ ਕੀਤੀ ਹੈ ਜੀ।
ਮਰਜ਼ੀ ਦੇ ਮਾਲਕ ਨੇ ਜੋ ਮਰਜ਼ੀ ਕਰਦੇ ਰਹਿੰਦੇ, ਹੁਣ ਪੱਕੀ ਕਰੀਏ ਇਹਨਾਂ ਲੋਕਾਂ ਨੂੰ ਕਿ ਕੋਈ ਪੁੱਛਣ ਵਾਲਾ ਕਿਤੇ ਸੀਗਾ।
ਉਸ ਗੱਲ ਦਾ ਭੁਲੇਖਾ ਇਹ ਪੈਂਦਾ ਹੈ ਕਿ ਇਹ ਸ਼ਾਇਦ ਆਪਣਾ 3-3 ਨਾ ਹੋਵੇ।
ਤਿੰਨ ਤਾਂ ਇੱਥੇ ਬਣਦਾ ਹੀ ਨਹੀਂ, ਤਿੰਨ ਦੀ ਤਾਂ ਸੈਂਸ ਨਹੀਂ ਬਣਦੀ। ਇੱਥੋਂ ਇਹ ਪਤਾ ਲੱਗਦਾ ਵੀ ਲੋਕਾਂ ਨੂੰ ਕੱਖ ਵੀ ਨਹੀਂ ਸੀ ਪਤਾ, ਜਿਹੜੇ ਛਾਪੇ ਵਾਲੇ ਆਪ ਗਿਆਨ ਕੋਈ ਨਹੀਂ ਸੀ, ਪ੍ਰਵਾਹ ਕੀਤੀ ਕੋਈ ਨਹੀਂ, ਜਿੰਨੀ ਸਿਕਤ ਸੀ ਵੀ ਇਹਦਾ ਕੁਛ ਵੀ ਬਦਲਣਾ ਨਹੀਂ ਹੈ। ਲਗ ਮਾਤਰ ਲਗ ਮਾਤਰ ਨੇ ਹੋ ਕੇ ਬਦਲੀ ਇਹਨਾਂ ਲੋਕਾਂ ਨੂੰ ਬਿਜਨਸ ਰਾਨ ਸੀ ਦਾ ਸੀ ਇਹਨਾਂ ਦਾ ਤਾਂ ਤੇ ਲੋਕਾਂ ਨੇ ਧੱਦਾ ਬਣਾਇਆ ਸੀ।
ਚਾਰੇ ਤੁਹਾਨੂੰ ਪੰਕਤੀਆਂ ਪੜ੍ਹ ਦਿੰਨਾ ਜਿਨ੍ਹਾਂ ਵਿੱਚ ਇਹ ਤੱਤੇ ਨੂੰ ਸਿਆਰੀ ਸੁੱਤੀ ਨੰਨਾ ਲਿਖਿਆ ਹੋਇਆ। ਠੀਕ ਹੈ ਜੀ, ਪਹਿਲਾ ਮੈਂ ਤੁਹਾਨੂੰ ਸ਼ਬਦ ਪੜ੍ਹਦਾ ਜੀ, ਬਿਹਾਗੜਾ ਮਹੱਲਾ ਪੰਜਵਾਂ, ਬਹੁਤ ਖਜ਼ਾਨਾ ਤਿੰਨ ਪੈ ਹਰ ਜੀਓ ਹਰ ਕੀਰਤਨ ਲਾਹਾ ਰਾਮ।
ਇਹਨੂੰ ਤਿੰਨਾਂ ਨੂੰ ਤਿੰਨ ਬਣਾਤਾ, ਤਿੰਨਾਂ ਨੂੰ ਤਿੰਨ ਕੋ, ਉਹਨਾਂ ਨੂੰ ਪਤਾ ਹੀ ਨਹੀਂ ਸੀ ਇਹਨਾਂ ਨੂੰ ਵੀ ਅਸੀਂ ਕੀ ਕਰ ਰਹੇ।
ਠੀਕ ਹੈ ਜੀ,
ਗੁਰਖੰਡ ਕੋਰ ਸੀ।
ਦੂਸਰੀ ਜਗ੍ਹਾ ਤੇ ਹਉ ਬਲਿਹਾਰੀ ਤਿੰਨ ਕੋ ਜੋ ਸਤਿਗੁਰ ਸਿੱਖਾਂ, ਇਹ ਸੋਰਠ ਕੀ ਵਾਰ ਚ ਪਹਿਲਾਂ ਆਉਂਦਾ, ਇਹਦੀ ਆਪਾਂ ਹੁਣ ਕਰਿਆ। ਸੋਰਠ ਕੀ ਵਾਰ ਚ ਟਿੱਪੀਆਂ ਜ਼ਿਆਦਾ ਲੱਗੀਆਂ ਲੱਗਦੀਆਂ ਜੀ, ਕਿਉਂਕਿ ਹਉ ਬਲਿਹਾਰੀ ਤਿੰਨ ਤੇ ਵੀ ਟਿੱਪੀ ਲਾਤੀ, ਫਿਰ ਕੋ ਤੇ ਵੀ ਲਾਤੀ, ਉਹ ਕੌ ਬਣ ਗਿਆ।
ਤਾਂ ਹੀ ਕਹਿੰਦੇ ਨਾ ਜਿਹੜੇ ਖੋਜੀ ਨੇ, ਹਜ਼ਾਰ ਗਲਤੀਆਂ ਨੇ, ਪਰ ਇਹ ਫਿਰ ਤਲਫਦੇ ਨੇ ਜੇ ਉਹ ਕਹਿੰਦੇ ਨੇ, ਉਹ ਸੱਚ ਕਹਿੰਦੇ ਨੇ ਕੁਝ ਇਹ ਕਿਵੇਂ ਲੱਗੀ ਟਿੱਪੀਆਂ। ਇਹ ਗੱਲ ਨਾ ਕਹੋ, ਇਹ ਕਹਿੰਦੇ ਨੇ ਜਿਹਨਾਂ ਦਾ ਕਬਜ਼ਾ ਹੈ ਦੁਨੀਆ ਨੇ ਕਹੂ ਵੀ ਇਹ ਹੋਇਆ ਹੋਇਆ, ਤੁਸੀਂ ਝੂਠ ਨੂੰ ਦੱਬੀ ਬੈਠੇ ਹੋ, ਕਿੰਨਾ ਚਿਰ ਦੱਬੀ ਰਹੋਗੇ ਝੂਠ ਨੂੰ।
ਠੀਕ ਹੈ ਜੀ, ਇਹ ਤੀਸਰੀ ਜਗ੍ਹਾ ਆਪਾਂ ਹੁਣੇ ਪੜਿਆ ਜੀ, ਨਾਨਕ ਹੋਂ ਬਲਿਹਾਰੀ ਤਿੰਨ ਕੋ ਜੋ ਚੱਲਣ ਸਤਿਗੁਰ ਭਾਏ, ਇੱਥੇ ਵੀ ਤਿੰਨ ਹੀ ਆਊਗਾ ਨਾ ਜੀ, ਤਿੰਨ ਕੋ।
ਹਾਂਜੀ ਹਾਂਜੀ, ਤਿੰਨ ਸਾਰੀ ਜਗ੍ਹਾ ਹੀ ਤਿੰਨ, ਤਿੰਨ ਤਾਂ ਸ਼ਬਦ ਵਰਤਿਆ ਹੀ ਨਹੀਂ ਹੋਇਆ ਗੁਰਬਾਣੀ ਵਿੱਚ, ਕਿਤੇ ਥ੍ਰੀ ਦੀ ਸੈਂਸ ਵਿੱਚ ਕਿਤੇ ਨਹੀਂ ਵਰਤਿਆ, ਤਿੰਨ ਲਫ਼ਜ਼ ਵਰਤਿਆ ਹੈ।
ਫਿਰ ਫੁਨਹੇ ਮਹੱਲਾ ਪੰਜਵਾਂ ਚ ਵੀ ਇਸ ਤਰ੍ਹਾਂ ਹੀ ਗਲਤੀ ਹੈ ਜੀ, ਹਰ ਹਾਂ ਹਉ ਬਲਿਹਾਰੀ ਤਿੰਨ ਜੇ ਦਰਗਹਿ ਜਾਣੇ ਆ,
ਕਿਹਦੀ ਨਹੀਂ ਸੈਂਸ ਵਿੱਚ ਨਹੀਂ ਵਰਤਿਆ ਹੋਇਆ। ਜਦ ਹੁਣ ਪਤਾ ਲੱਗਿਆ ਇਹਨਾਂ ਨੂੰ ਸਾਹਿਬ ਸਿੰਘ ਗਲਤੀ ਕਰ ਗਿਆ, ਹੁਣ ਇਹ ਜਾਣ ਕੇ ਉਹਨੂੰ ਲੁਕਾਉਣ ਵਾਸਤੇ ਵੀ ਕੁਛ ਕਰ ਰਹੇ ਨੇ ਲੋਕ।
ਇਹੀ ਅੱਖਰ ਤਿੰਨ ਬਿਨਾਂ ਟਿੱਪੀ ਤੋਂ ਗੁਰਬਾਣੀ ਵਿੱਚ ਮੁਕਤਾ ਰੂਪ ਵਿੱਚ ਜਿਵੇਂ ਇੱਥੇ ਲਿਖਿਆ ਹੈ 727 ਵਾਰ ਆਉਂਦਾ ਜੀ,
ਪਰ ਉੱਥੇ ਬਦਲਣ ਦੀ ਸੈਂਸ ਵੀ ਨਹੀਂ ਬਣਦੀ ਹੈ। ਦੇਖੋ ਦੋ ਵਾਰ ਇਹਦੇ ਅਰਥ ਥ੍ਰੀ ਕੀਤੇ ਨੇ ਸਿਰਫ,
ਹਾਂਜੀ,
ਇੱਕ ਥਾਲ ਵਿੱਚ ਤਿੰਨ ਵਸਤੂ ਪਈ ਹੈ, ਉੱਥੇ ਤਿੰਨ ਦੇ ਅਰਥ ਕੀਤੇ ਨੇ।
ਠੀਕ ਹੈ ਜੀ,
ਇੱਕ ਉੱਥੇ ਕੀਤੇ ਨੇ
ਥਾਲੇ ਵਿੱਚ,
ਤਿੰਨ ਕੇਲੇ ਪ੍ਰਮਾਣ ਨੇ ਜਿਹੜੇ, ਉੱਥੇ ਤਿੰਨ ਦਾ ਤਿੰਨ ਗੱਲ ਇੱਥੇ ਗੱਲ, ਦੋ ਜਗ੍ਹਾ ਕੀਤਾ ਗਲਤੀ, ਦੋ ਜਗ੍ਹਾ ਉੱਥੇ ਟਿੱਪੀ ਨਹੀਂ ਹੈ।
ਠੀਕ ਹੈ ਜੀ,
ਹੋਰ ਜੇ ਟਿੱਪੀ ਹੈ ਉੱਥੇ ਤਿੰਨ ਅਰਥ ਨਹੀਂ ਕੀਤੇ।
ਹਾਂਜੀ, ਇੱਥੇ ਵੀ ਹੁਣ ਜਿਵੇਂ ਜਪਜੀ ਸਾਹਿਬ ਚਾਹੁੰਦਾ ਤਿੰਨ ਕੇ ਨਾਮ ਅਨੇਕ ਅਨੰਤ, ਇੱਥੇ ਥ੍ਰੀ ਤਾਂ ਨਹੀਂ ਹੈਗਾ, ਇੱਥੇ ਵੀ ਤਿੰਨ ਕੇ ਨਾਮ।
ਨੇ ਕਹਾਂ ਤਾਂ ਉੱਥੇ ਜਿਹੜੀ ਰਫਤ ਅੱਖ ਕੀਤੀ ਨਹੀਂ ਇਹਨਾਂ ਨੇ ਉੱਥੇ ਕਰ ਲਏ।
ਠੀਕ ਹੈ ਜੀ, ਇਹ ਛਾਪੇ ਦੀ ਗਲਤੀ ਹੈ ਤੇ ਉਸੇ ਛਾਪੇ ਦੀ ਗਲਤੀ ਦੀ ਸੁਧਾਈ ਚਾਹੀਦੀ ਸੀ, ਇਹਨਾਂ ਨੇ ਅਰਥ ਉਹਨੂੰ ਸਹੀ ਮੰਨ ਕੇ ਕਰਤੇ।
ਉਹ ਬਸ ਇਦਾਂ ਹੀ ਕਰਦੇ ਰਹਿੰਦੇ ਨੇ, ਉਹ ਵਿਦਵਾਨਾਂ ਦੇ ਕੋਲ ਵਿਚਾਰਿਆਂ ਕੋਲ ਕੀ ਹੁੰਦਾ ਜੀ।
ਮਹੱਲਾ ਤੀਜਾ, ਇਨ ਸ਼ਬਦ ਹੈ ਸੁੱਧ ਨਾ ਹੋਵਈ ਜੇ ਅਨੇਕ ਕਰੇ ਸ਼ਿੰਗਾਰ, ਫਿਰ ਕੀ ਸਾਰ ਨਾ ਜਾਣਈ ਦੂਜੇ ਭਾਏ ਪਿਆਰ।
ਜਿੰਨੇ ਮਰਜ਼ੀ ਕਹਿੰਦੇ ਭੇਖ ਬਣਾ ਲੋ, ਸ਼ਿੰਗਾਰ ਕਰ ਲੋ, ਉਪਦੇਸ਼ ਤੋਂ ਸ਼ਬਦ ਤੋਂ ਬਿਨਾ ਹਿਰਦਾ ਸ਼ੁੱਧ ਨਹੀਂ ਹੋ ਸਕਦਾ। ਅੱਡ ਅੱਡ ਭੇਖ ਨੇ ਬਥੇਰੇ ਬਣਾਏ ਹੋਏ ਲੋਕਾਂ ਦੇ, ਅਨੇਕਾਂ ਭੇਖ ਬਣਾ ਲੋ। ਸ਼ਿੰਗਾਰ ਦਾ ਮਤਲਬ ਹੈ ਸਰੀਰ ਦੇ ਉੱਤੇ ਭੇਖ ਬਣਾਉਣਾ, ਕਿਸੇ ਕਿਸਮ ਦਾ ਵੀ ਤੁਸੀਂ ਭੇਖ ਬਣਾ ਲੋ, ਉਹਦੇ ਨਾਲ ਹਿਰਦਾ ਨਹੀਂ ਸ਼ੁੱਧ ਹੁੰਦਾ। ਹਿਰਦਾ ਸ਼ੁੱਧ ਕਰਦੇ ਨਾ ਉਹ ਉਪਦੇਸ਼ ਨਾਲ ਹਿਰਦਾ ਸ਼ੁੱਧ ਹੋਊਗਾ। ਹਿਰਦਾ ਸ਼ੁੱਧ ਕਰਨ ਵਾਲਾ ਉਪਦੇਸ਼ ਉਹ ਤਾਂ ਹੋਊਗਾ, ਗੁਰਬਾਣੀ ਹਿਰਦਾ ਸ਼ੁੱਧ ਕਰਨ ਵਾਲਾ ਉਪਦੇਸ਼ ਹੈ, ਇਹਦੇ ਨਾਲ ਸ਼ੁੱਧ ਹੋ ਜਾਂਦਾ ਹਿਰਦਾ। ਸੁਣੇ ਤੇ ਸਮਝੇ ਤੇ ਮੰਨੇ ਤੇ ਹਿਰਦਾ ਸ਼ੁੱਧ ਹੋ ਸਕਦਾ, ਮਨ ਸ਼ੁੱਧ ਹੋ ਸਕਦਾ, ਪੇਖਣਾ ਨਹੀਂ ਹੁੰਦਾ। ਆਹ ਮਤਲਬ ਹੈਗਾ।
ਹਾਂਜੀ, ਫਿਰ ਕੀ ਸਾਰ ਨਾ ਜਾਣੀ ਦੂਜੇ ਭਾਏ ਪਿਆਰ।
ਫਿਰ ਕੀ ਸਾਲ ਨਾ ਜਾਣੀ ਦੂਜੇ ਭਾਏ ਪਿਆਰ, ਜੇ ਮਾਇਆ ਦਾ ਪਿਆਰ ਹੈ ਉਹਨੂੰ ਫਿਰ ਤਾਂ ਕਿਵੇਂ ਪਤਾ ਲੱਗ ਜੂਗਾ? ਫਿਰ ਤਾਂ ਚੇਤਨ ਹੈ, ਮਾਇਆ ਜੜ ਹੈ। ਜੇ ਬਾਹਰਲੇ ਸਰੀਰ ਨਾਲ ਪ੍ਰੇਮ ਹੈ, ਜਿਹੜਾ ਪੰਜਾ ਤੱਤਾਂ ਦਾ ਸਰੀਰ ਹੈ, ਜੇ ਇਹਦੇ ਖਾਤਰੇ ਸਭ ਕੁਝ ਸਾਡੇ ਵੀ ਸੋਚ ਹੈ, ਇਹਦੇ ਨਾਲ ਉਹ ਹੈ, ਇਹਦੇ ਖਾਤਰੇ ਕੰਮ ਕਰਨੇ ਨੇ, ਇਹਦੇ ਖਾਤਰੇ ਸਾਡਾ ਧਿਆਨ, ਇਹਦੇ ਖਾਤਰੇ ਸਾਰੀ ਬੁੱਧੀ ਦਾ ਇਸਤੇਮਾਲ ਕਰਨਾ, ਫਿਰ ਨਾਲ ਦਾ ਪ੍ਰੇਮ ਦਾ ਸਵਾਲ ਨਹੀਂ ਪੈਦਾ ਹੁੰਦਾ। ਪ੍ਰੇਮ ਤਾਂ ਬਾਹਰਲੇ ਸਰੀਰ ਨਾਲ ਹੈ। ਜਦ
ਸਾਕ ਸੁੱਧ ਸਾਕ ਲਖਣੀ ਨਾਨਕ ਨਾਰੀ ਵਿੱਚ ਕੁਨਾਰ।
ਉਹੀ ਬੁੱਧ ਉਹੀ ਮਤ ਕੁਲਖਣੀ ਹੈ, ਉਹੀ ਮਤ ਜਿਹੜੀ ਹੈਗੀ ਹੈ ਕੁਸੁੱਧ ਹੈ। ਜਿਹੜੀ ਮਾਇਆ ਵਾਲੇ ਪਾਸੇ ਲੱਗੀ ਹੋਈ ਹੈ, ਮਨ ਦੇ ਪਿੱਛੇ ਲੱਗੀ ਹੋਈ ਹੈ, ਜਿਹੜੀ ਬਾਣੀ ਨੂੰ ਨਹੀਂ ਫਲਦੀ, ਉਹ ਇਹ ਜਿੰਨੀਆਂ ਵੀ ਮੱਤਾਂ ਨੇ ਉਹਨਾਂ ਸਾਰੀਆਂ ਦੇ ਵਿੱਚੋਂ ਕੁਨਾਰ ਹੈ, ਨਾਰਾਂ ਵਿੱਚ ਉਹ ਭੈੜੀ ਮਤ ਹੈ। ਨਾਰੀ ਦਾ ਅਸਲ ਤੇ ਉਹ ਹੈ, ਨਾਰ ਤਾਂ ਉਸੇ ਨੂੰ ਗਿਆ ਜਿਹੜੀ ਸੁੱਧ ਵਾਲੇ ਮਨ ਨੂੰ ਸ਼ੁੱਧ ਕਰੇ ਹਰ ਵਕਤ।
ਅੱਛਾ,
ਸ਼ੁੱਧ ਕਰਨ ਚ ਲੱਗੀ ਹੋਈ ਹੈ ਬੁੱਧ, ਨਹੀਂ ਤਾਂ ਕੁਨਾਰ ਹੈ। ਫਿਰ ਮਤਲਬ ਹੈ ਨਾਰੀ ਦੇ ਭੇਖ ਚ ਕੁਨਾਰ ਹੈ।
ਇਹ ਮੱਤਾਂ ਦੀ ਗੱਲ ਹੋ ਰਹੀ ਹੈ ਜੀ, ਜਿਹੜੀਆਂ ਮਨ ਮੱਤਾਂ।
ਹਾਂ, ਉਹ ਨਾਰੀ ਦੇ ਵਿੱਚ ਜਿੰਨੀਆਂ ਵੀ ਮੱਤਾਂ ਨੇ ਉਹਨਾਂ ਚ ਕੁਨਾਰ ਹੈ ਉਹ, ਸਾਰੀਆਂ ਮੱਤਾਂ ਦੀ ਭੈੜੀ ਮੱਤ ਹੈ। ਮਤਲਬ
ਪੰਕਤੀ ਨਾਲ ਪਿਛਲੀ ਨਾਲ ਫਿਰ ਕੀ ਸਾਰ ਨਾ ਜਾਣੇ ਦੂਜੇ ਭਾਏ ਪਿਆਰ ਹੈ ਜੀ।
ਮਾਇਆ ਦੀ ਧੋਖਾ ਜਿਹਦੇ ਅੰਦਰ ਹੈ।
ਪਰ ਇਹ ਆਪਾਂ ਫਿਰ ਮੱਤ ਦੀ ਗੱਲ ਕਰਾਂਗੇ ਕਿ ਉਸ ਜੀਵ ਦੀ ਗੱਲ ਕਰਾਂਗੇ ਜਿਹੜਾ ਫਿਰ ਕੀ ਸਾਰ ਨਾ ਜਾਣਾ ਹੀ ਦੂਜੇ ਭਾਏ ਪਿਆਰ, ਉਹਦੀ ਗੱਲ ਹੋ ਰਹੀ ਹੈ ਜੀ?
ਕੋਈ ਗੱਲ ਹੈ ਜਿਹੜੀ ਬੁੱਧੀ ਦੀ ਗੱਲ ਕਰਾਂਗੇ ਜਾਂ ਮੱਤ ਦੀ ਗੱਲ ਕਰਾਂਗੇ? ਮੱਤ ਵੀ ਤਾਂ ਬੁੱਧੀ ਨੇ ਜੋ ਘੜ ਲਿਆ, ਆਪਣੇ ਆਪ ਨੂੰ ਬਣਾ ਲਿਆ, ਉਹ ਮੱਤ ਬਣ ਗਈ। ਜੋ ਆਪਣਾ ਰੂਪ ਬਣਾ ਲਿਆ ਬੁੱਧੀ ਨੇ, ਉਹੀ ਤਾਂ ਮੱਤ ਹੈ। ਮੱਤ ਭੈੜੀ ਹੋ ਗਈ, ਉਹਦੀ ਵੀ ਭੈੜੀ ਹੋ ਗਈ। ਬੁੱਧੀ ਦਾ ਰੂਪ ਹੈ ਮੱਤ ਹੁੰਦੀ ਹੈ, ਜੇ ਕੁਰੂਪ ਹੈ ਉਹਨੂੰ ਕੁਰੂਪ ਕਿਹਾ ਨਾ ਪਹਿਲੀ। ਕੁਰੂਪ ਖੁਜਾਤ ਕੋ ਲਖਣੀ ਸਹੁਰੇ ਪਈਏ ਬੁਰੀ, ਹੈ ਤਾਂ ਬੁੱਧੀ। ਕੁਰੂਪ ਹੈ, ਖੁਜਾਤ ਕੋ ਲਖਣੀ, ਉਹ ਮੱਤ ਹੈ।
ਉਹ ਜਿਹੜੀ ਮੱਤ ਹੈ ਉਹ ਅਸਲ ਵਿੱਚ ਮੱਤ ਨਾ ਹੋ ਕੇ ਨਾਰੀ ਨਾ ਹੋ ਕੇ ਕੁਨਾਰ ਹੀ ਹੈ ਅਸਲ 'ਚ ਜੀ।
ਕੰਮ ਨਹੀਂ ਉਹ ਨਾਰ ਵਾਲੇ ਕਰਦੇ।
ਠੀਕ ਹੈ ਜੀ। ਪੌੜੀ, ਹਰ ਹਰ ਆਪਣੀ ਦਇਆ ਕਰ, ਹਰ ਬੋਲੀ ਬੈਣੀ, ਹਰ ਨਾਮ ਧਿਆਏ ਹਰ ਉਚਰਾ, ਹਰ ਲਾਹਾਂ ਲੈਣੀ।
ਜੇ ਤੂੰ ਕਹਿਣਾ ਤੇਰਾ ਬੁਲਾਇਆ ਬੋਲਾਂ, ਤੇਰੀ ਉਹ ਗੱਲ ਕਰਾਂ ਤੇਰਾ ਬੁਲਾਇਆ ਬੋਲਾਂ।
ਹਰ ਨਾਮ ਧਿਆਈ ਹਰ ਉਚਰਾ, ਹਰ ਲਾਹਾਂ ਲੈਣੀ।
ਹਰ ਨਾਮ ਦੇ ਵਿੱਚ ਮੈਂ ਧਿਆਨ ਰੱਖਾਂ, ਜਿਹਦੇ ਹਰ ਨਾਮ ਹੀ ਉਚਾਰਨ ਕਰਾਂ, ਹਰ ਨਾਮ ਧਿਆਈ ਨਹੀਂ ਹਰ ਉਚਰਾ, ਹਰ ਲਾਹਾਂ ਲੈਣੀ, ਹਰ ਦਾ ਹੀ ਲਾਹਾ ਲਵਾਂ।
ਠੀਕ ਹੈ ਜੀ। ਜੋ ਜਪਦੇ ਹਰ ਹਰ ਦਿਨ ਸਰਾਤ, ਤਿੰਨ ਹਉ ਕੁਰਬੈਣੀ।
ਜਿਹੜੇ ਦਿਨ ਰਾਤ ਹਰ ਹਰ ਜਪਦੇ ਨੇ ਉਹਨਾਂ ਤੋਂ ਕੁਰਬਾਨ ਜਾਵਾਂ ਮੈਂ।
ਜਿਨ੍ਹਾਂ ਸਤਿਗੁਰ ਮੇਰਾ ਪਿਆਰਾ ਅਰਾਧਿਆ, ਤਿੰਨ ਜਨ ਦੇਖਾਂ ਨੈਣੀ।
ਉਸ ਜਨਾਂ ਨੂੰ ਮੈਂ ਨੈਣੀ ਦੇਖਾਂ ਜਿਨ੍ਹਾਂ ਨੇ ਮੇਰਾ ਸਤਿਗੁਰ ਪਿਆਰਾ ਅਰਾਧਿਆ, ਉਹ ਤੋਂ ਹੀ ਮੰਗਿਆ ਜੋ ਮੰਗਿਆ ਉਹਦੀ ਅਰਾਧਨਾ ਕੀਤੀ ਹੈ। ਹੋਰ ਕਿਸੇ ਨੂੰ ਉਤੋਂ ਦੇ ਮੰਗਦੇ ਨੀ, ਹੋਰ ਕਿਸੇ ਦਲ ਦੇ ਮੰਗਦੇ ਨੀ, ਕਿਸੇ ਦਲ ਨਾਲ ਹੋਰ ਕਨੈਕਸ਼ਨ ਨੀ ਉਹਨਾਂ ਦਾ। ਇਹਨਾਂ ਦੇਖਾਂ ਲੈਣੀ ਉਹਨਾਂ ਦਾ ਦਰਸ਼ਨ ਕਰ, ਮੈਨੂੰ ਪਤਾ ਹੈ ਮੇਰਾ ਪਿਆਰਾ ਸਾਥੀ ਜਿਹਨਾਂ ਨੂੰ ਰਾਧੇ ਹੈ ਨਾ, ਜਿਹੜਾ ਮੈਨੂੰ ਪਿਆਰ ਹੈ, ਜਿਹੜੇ ਗਿਆਨ ਦਾ ਸੱਚ ਦੇ ਗਿਆਨ ਦਾ, ਉਹ ਜਿਹੜਾ ਮੈਂ ਰਾਧੇ ਆ ਉਹਨਾਂ ਦਾ ਦਰਸ਼ਨ ਮੈਨੂੰ ਮਿਲਦਾ ਰਹੇ, ਇਹੀ ਮੇਰੇ ਅੰਦਰ ਭੁੱਖ ਹੈ।
ਠੀਕ ਹੈ। ਹੁਣ ਇੱਥੇ ਅਰਾਧਨ ਦੀ ਗੱਲ ਆ ਗਈ ਹੈ ਜੀ, ਹੁਣ ਇਹ ਅਗਲੀ ਸਟੇਜ ਤੇ ਗੱਲ ਪਹੁੰਚ ਗਈ ਲੱਗਦਾ।
ਹਾਂਜੀ ਹਾਂਜੀ ਰੱਬ ਨਾਮ ਦੀ ਗੱਲ ਆ ਗਈ।
ਠੀਕ ਹੈ ਜੀ। ਹਾਂ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ।
ਉਸ ਮੈਂ ਆਪਣੇ ਗੁਰੂ ਤੋਂ ਵਾਰਿਆ ਜਿਨ੍ਹਾਂ ਨੇ ਮੈਨੂੰ ਮੇਰੇ ਨਾਲ ਮੇਰਾ ਹਰ ਸੱਜਣ ਸੈਣੀ ਮੇਰਾ ਮੂਲ ਮੈਨੂੰ ਮਿਲਾ ਦਿੱਤਾ। ਮੂਲ ਤਾਂ ਮਿਲਾ ਸਕਦਾ ਕੋਈ ਹੋਰ ਆਦਮੀ, ਉੱਥੇ ਤੱਕ ਤਾਂ ਪਹੁੰਚਾ ਸਕਦਾ ਉਪਦੇਸ਼, ਉਦੋਂ ਗਾਂ ਫਿਰ ਆਰਾਧਨਾ ਹੀ। ਇਹ ਉਪਦੇਸ਼ ਹੈ ਗੁਰਮਤਾ ਆਪਣੇ ਮੂਲਾਂ ਤੋਂ ਮਿਲਾਉਂਦਾ ਜ਼ਰੂਰ, ਦੋ ਪਦਾਰਥ ਤਾਂ ਦੋਂਦਾ, ਉਹਦੇ ਗਾਂ ਦਾ ਫਿਰ ਸਫ਼ਰ ਉਹ ਫਿਰ ਦਰਗਾਹ ਚੋਂ ਮਿਲਦਾ ਨਾ, ਉਹਦੀ ਆਰਾਧਨਾ ਹੀ ਹੈ।
ਠੀਕ ਹੈ ਜੀ। ਇੱਥੇ ਫਿਰ ਗੁਰੂ ਕੋ ਲਿਖਿਆ, ਇਹ ਫਿਰ ਸ਼ਬਦ ਗੁਰੂ ਦੀ ਗੱਲ ਹੋ ਰਹੀ ਹੈ ਕਿ ਹਾਂ ਵਾਰਿਆ ਆਪਣੇ ਗੁਰੂ ਕੋ?
ਗਿਆਨ ਗੁਰੂ ਹੀ ਮਿਲਾ ਸਕਦਾ। ਦੇਖੋ ਨਿਰਾਕਾਰ ਦਾ ਜਿਹਨੇ ਦਰਸ਼ਨ ਕਰਾਉਣਾ ਗੁਰੂ ਹੀ ਹੈ। ਬੁੱਧੀ ਨੂੰ ਬਰੋਗ ਬੁੱਧੀ ਜਦ ਬਣਾਉਣਾ ਤਾਂ ਪੂਰਾ ਚਾਨਣ ਹੋ ਜਾਣਾ। ਪੂਰੇ ਚਾਨਣ ਦਾ ਨਾਮ ਗੁਰੂ ਹੈ, ਅਧੂਰੇ ਚਾਨਣ ਦਾ ਨਾਮ ਗੁਰੂ ਹੈ।
ਪਹਿਲਾ ਸੀਗਾ ਜਿਨ੍ਹਾਂ ਸਤਿਗੁਰ ਮੇਰਾ ਪਿਆਰਾ ਅਰਾਧਿਆ ਤਿੰਨ ਜਨ ਦੇਖਾ ਨੈਣੀ। ਇੱਥੋਂ ਫਿਰ ਹੁਣ ਹਾਂ ਵਾਰਿਆ ਆਪਣੇ ਗੁਰੂ ਕੋ ਆ ਗਈ ਗੱਲ,
ਅੱਗੇ ਆ ਗਈ ਨਾ ਸਤਿਗੁਰ ਤੋਂ ਗਾਹਾਂ ਚਲੀ ਗਈ ਗੱਲ ਨਾ।
ਠੀਕ ਹੈ ਜੀ।
ਉਹ ਦੇਖਾ ਨੈਣੀ ਤਾਂ ਉਹ ਆ ਗਿਆ ਨਾ ਦੇਖਣ ਵਾਲੀ ਗੱਲ।
ਨੈਣੀ ਦਾ ਭਾਵ ਤਾਂ ਹੈਗਾ ਕਿ ਇਹ ਬੁੱਧੀ ਨਾਲ ਦਰਸ਼ਨ,
ਬੁੱਧੀ ਨਾਲ ਉਹਨਾਂ ਨੂੰ ਸਮਝਾਵੇ। ਸਰੀਰ ਕਰਕੇ ਅੱਖਾਂ ਦਾ ਸਰੀਰ ਦੇਖਾਂਗੇ, ਜੋ ਉਧਰੋਂ ਨੈਣਾਂ ਨਾਲ ਦੇਖਿਆ ਜਾਊਗਾ।
ਇੱਥੇ 24ਵੀਂ ਪੌੜੀ ਦੀ ਸਮਾਪਤੀ ਹੈ ਜੀ।